ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸਖੇ, ਮੂਤ ਪਲੀਤੀ ਕੱਪੜ ਹੋਏ, ਦੇਸਾ ਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਵੇਕੇ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 20 ਪੌੜੀ ਦੀ ਵਿਚਾਰ ਕਰਨੀ ਹੈ। 19 ਪੌੜੀਆਂ ਦੀ ਵਿਚਾਰ ਅਸੀਂ ਕਰ ਆਏ ਹਾਂ। ਜਪਜੀ ਸਾਹਿਬ ਦੀ ਸਾਰੀ ਬਾਣੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹਨਾਂ ਤੁੱਕਾਂ ਦੁਆਲੇ ਘੁੰਮਦੀ ਹੈ। ਸਾਰੀ ਬਾਣੀ ਹੀ ਸਾਨੂੰ ਸਚਿਆਰਾ ਬਣਨ ਦਾ ਉਪਦੇਸ਼ ਦਿੰਦੀ ਹੈ। ਜਪਜੀ ਸਾਹਿਬ ਦੀ ਬਾਣੀ ਅਸੀਂ ਜਲਦੀ ਜਲਦੀ ਪੜ੍ਹ ਕੇ ਲੰਘ ਜਾਂਦੇ ਹਾਂ, ਪਰ ਇਹਦੇ ਮੈਸੇਜ ਨੂੰ ਨਹੀਂ ਸਮਝਦੇ। ਜਪ ਬਾਣੀ ਤਾਂ ਸੱਚਖੰਡ ਤੱਕ ਦਾ ਇੱਕ ਸਫ਼ਰ ਹੈ। ਅਸੀਂ ਅਗਲੀਆਂ ਪੌੜੀਆਂ ਵਿੱਚ ਵਿਚਾਰ ਕਰਾਂਗੇ। 35ਵੀਂ ਪੌੜੀ ਵਿੱਚ ਧਰਮਖੰਡ ਸ਼ੁਰੂ ਹੁੰਦਾ, ਉਸ ਤੋਂ ਬਾਅਦ ਗਿਆਨਖੰਡ, ਸ਼ਰਮਖੰਡ, ਕਰਮਖੰਡ, ਫਿਰ ਸੱਚਖੰਡ ਤੱਕ ਪਹੁੰਚਣਾ। ਸਭ ਤੋਂ ਪਹਿਲਾਂ ਅਸੀਂ ਧਰਮਖੰਡ ਵਿੱਚ ਧਰਮ ਸਮਝਣਾ, ਪਰ 35 ਪੌੜੀਆਂ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਾਡੇ ਵਹਿਮ ਭਰਮ ਦੂਰ ਕੀਤੇ ਨੇ, ਤਾਂ ਜੋ ਅਸੀਂ ਗੁਰੂ ਦੇ ਸਿੱਖ ਬਣ ਕੇ ਜਦੋਂ ਧਰਮਖੰਡ ਤੱਕ ਪਹੁੰਚੀਏ ਤਾਂ ਉਹਦੇ ਵਿੱਚ ਪੱਕੇ ਹੋ ਸਕੀਏ ਅਤੇ ਅੱਗੇ ਸੱਚਖੰਡ ਤੱਕ ਪਹੁੰਚ ਸਕੀਏ। ਜਿਵੇਂ ਅਸੀਂ ਭਾਈ ਮੰਝ ਵਾਲੀ ਸਾਖੀ ਸੁਣਦੇ ਹਾਂ, ਗੁਰੂ ਸਾਹਿਬ ਨੇ ਕਿਹਾ ਸੀ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਪਹਿਲਾਂ ਸਾਨੂੰ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਲੈਣੀ ਹੈ ਅਤੇ ਗੁਰਮੁਖ ਬਣਨਾ। ਸਚਿਆਰੇ ਬਣਨ ਦੇ ਸਾਡੇ ਸਫ਼ਰ ਨੂੰ ਗੁਰੂ ਸਾਹਿਬ ਨੇ ਕਿੰਨੀਆਂ ਹੀ ਦੁਨਿਆਵੀ ਐਗਜ਼ਾਮਪਲਸ ਦੇ ਕੇ ਸੌਖਾ ਕੀਤਾ, ਤਾਂ ਕਿ ਸਾਨੂੰ ਗੁਰੂ ਦੀ ਗੱਲ ਸੌਖੀ ਸਮਝ ਆ ਜਾਏ। ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਐਗਜ਼ਾਮਪਲ ਦੇ ਕੇ ਗੁਰਮਤਿ ਸਮਝਾਈ ਹੈ। ਹੁਣ ਪੌੜੀ ਦੀ ਵਿਚਾਰ ਸ਼ੁਰੂ ਕਰਦੇ ਹਾਂ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸਖੇ, ਜੇਕਰ ਹੱਥ ਪੈਰ ਜਾਂ ਸਰੀਰ ਲਿਬੜ ਜਾਏ ਤਾਂ ਪਾਣੀ ਨਾਲ ਧੋਤਿਆਂ ਧੂੜ ਮਿੱਟੀ ਉਤਰ ਜਾਂਦੀ ਹੈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਜੇਕਰ ਕੋਈ ਕੱਪੜਾ ਮਲ ਮੂਤਰ ਨਾਲ ਗੰਦਾ ਹੋ ਜਾਏ ਤਾਂ ਸਾਬਣ ਨਾਲ ਉਸਨੂੰ ਧੋ ਲਈਦਾ। ਹੁਣ ਤਾਂ ਕਿੰਨੇ ਕਿੰਨੇ ਸਰਫ ਆ ਗਏ ਨੇ ਕੱਪੜੇ ਧੋਣ ਵਾਲੇ, ਇਕੱਲੇ ਪਾਣੀ ਨਾਲ ਸਰੀਰ ਦੀ ਧੂੜ ਮਿੱਟੀ ਧੋਤੀ ਜਾ ਸਕਦੀ ਹੈ, ਪਰ ਕੱਪੜਿਆਂ ਉੱਤੇ ਜਦੋਂ ਦਾਗ ਲੱਗ ਜਾਂਦੇ ਨੇ ਤਾਂ ਉੱਥੇ ਫਿਰ ਪਾਣੀ ਇਕੱਲਾ ਕੰਮ ਨਹੀਂ ਕਰਦਾ, ਸਾਬਣ ਨਾਲ ਦਾਗ ਧੋ ਸਕਦੇ ਹਾਂ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ, ਇੱਦਾਂ ਹੀ ਜੇਕਰ ਮਤ ਪਾਪਾਂ ਨਾਲ ਭਰ ਜਾਏ, ਮਤ ਮੈਲੀ ਹੋ ਜਾਏ, ਉਹਨੂੰ ਫਿਰ ਨਾਮ ਨਾਲ ਧੋਤਾ ਜਾ ਸਕਦਾ। ਨਾਮ ਦਾ ਮਤਲਬ ਹੈ ਰੱਬੀ ਗੁਣ ਧਾਰਨ ਕਰਨੇ, ਚੰਗੀ ਮਤ ਲੈਣੀ, ਗੁਰੂ ਦੀ ਸਿੱਖਿਆ ਵਿੱਚ ਆਉਣਾ, ਮਾਲਕ ਦੇ ਹੁਕਮ ਵਿੱਚ ਤੁਰਨਾ। ਸੱਚ, ਸਬਰ, ਸੰਤੋਖ, ਦਇਆ, ਧਰਮ ਆਦਿ ਇਹ ਰੱਬੀ ਗੁਣ ਅਸੀਂ ਧਾਰਨ ਕਰਨੇ ਨੇ ਤਾਂ ਜੋ ਸਾਡੀ ਮੈਲੀ ਮਤ ਧੋਤੀ ਜਾ ਸਕਦੀ ਹੈ। ਜਪ ਬਾਣੀ ਵਿੱਚ ਹੁਣ ਤੱਕ ਹੀ ਗੁਰੂ ਸਾਹਿਬ ਨੇ ਕਿੰਨੀ ਵਾਰੀ ਸਾਨੂੰ ਦੱਸਤਾ ਕਿ ਪਾਣੀ ਸਿਰਫ ਪਾਣੀ ਹੈ, ਪਰ ਸਾਡੀ ਸ਼ਰਧਾ ਅੱਜ ਕੱਲ੍ਹ ਸਰੋਵਰਾਂ ਨਾਲ ਬਹੁਤ ਜੁੜੀ ਹੋਈ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਾਖੀਆਂ 'ਤੇ ਜ਼ਿਆਦਾ ਭਰੋਸਾ ਕਰਦੇ ਹਾਂ। ਅਸੀਂ ਪਹਿਲਾਂ ਵੀ ਸਮਝਿਆ ਸੀ ਕਿ ਸਰੋਵਰ ਦੀ ਮਹੱਤਤਾ ਕੀ ਸੀ ਅਤੇ ਅਸੀਂ ਕੀ ਬਣਾ ਦਿੱਤੀ ਹੈ। ਜੇਕਰ ਤੁਹਾਡੇ ਘਰ ਵਿੱਚ ਤੁਹਾਡਾ ਕੋਈ ਦਾਦਾ ਦਾਦੀ, ਨਾਨਾ ਨਾਨੀ ਜਾਂ ਕੋਈ ਹੋਰ ਬਹੁਤੀ ਉਮਰ ਵਾਲਾ ਬਜ਼ੁਰਗ ਹੈ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਹਲੇ ਥੋੜ੍ਹੇ ਸਮੇਂ ਪਹਿਲਾਂ ਤੱਕ ਹੀ ਅਲੱਗ ਅਲੱਗ ਜਾਤਾਂ ਦੇ ਖੂਹ ਵੱਖਰੇ ਹੁੰਦੇ ਸੀ, ਛੋਟੀ ਜਾਤ ਵਾਲਾ ਕਿਸੇ ਵੱਡੀ ਜਾਤ ਵਾਲੇ ਦੇ ਖੂਹ ਤੋਂ ਪਾਣੀ ਤੱਕ ਨਹੀਂ ਪੀ ਸਕਦਾ ਸੀ। ਉਹਨਾਂ ਵੇਲਿਆਂ ਵਿੱਚ ਜਦੋਂ ਜਾਤ ਪਾਤ ਬਹੁਤ ਜ਼ਿਆਦਾ ਸੀ, ਗੁਰੂ ਸਾਹਿਬ ਨੇ ਸਰੋਵਰ ਬਣਵਾ ਕੇ ਇਹ ਮੈਸੇਜ ਦਿੱਤਾ ਸੀ ਕਿ ਇੱਥੇ ਕੋਈ ਜਾਤ ਪਾਤ ਭੇਦਭਾਵ ਕੋਈ ਵਿਤਕਰਾ ਨਹੀਂ ਹੈ, ਕੋਈ ਵੀ ਉੱਚੀ ਨੀਵੀਂ ਜਾਤ ਦਾ ਇੱਥੇ ਆ ਕੇ ਇਸ਼ਨਾਨ ਕਰ ਸਕਦਾ। ਗੁਰੂ ਸਾਹਿਬ ਨੇ ਇਸ ਪੌੜੀ ਵਿੱਚ ਵੀ ਸਾਨੂੰ ਦੱਸਿਆ ਕਿ ਪਾਣੀ ਨਾਲ ਸਿਰਫ ਧੂੜ ਮਿੱਟੀ ਹੀ ਉਤਰ ਸਕਦੀ ਹੈ, ਜੇਕਰ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਸਾਡਾ ਮਨ ਸੁੱਚਾ ਹੋ ਸਕਦਾ ਹੁੰਦਾ ਤਾਂ ਗੁਰੂ ਸਾਹਿਬ ਨੇ ਵਿੱਚ ਲਿਖ ਦੇਣਾ ਸੀ। ਗੁਰੂ ਸਾਹਿਬ ਨੇ ਇਕੱਲਾ ਭਰੀਏ ਹੱਥ ਪੈਰ ਤਨ ਦੇ ਹੀ ਲਿਖਿਆ, ਮਨ ਨਹੀਂ ਲਿਖਿਆ ਵਿੱਚ। ਇਸ ਲਈ ਸਰੋਵਰਾਂ ਦਾ ਜੋ ਮਹੱਤਵ ਹੈ ਉਹਨੂੰ ਉੱਥੇ ਤੱਕ ਹੀ ਮੰਨਣਾ ਚਾਹੀਦਾ। ਅਸੀਂ ਕੈਨੀਆਂ ਭਰ ਕੇ ਲੈ ਕੇ ਆਉਂਦੇ ਹਾਂ ਅਤੇ ਹਰ ਰੋਜ਼ ਪੀ ਕੇ ਸੋਚਦੇ ਹਾਂ ਕਿ ਕੋਈ ਬਿਮਾਰੀ ਠੀਕ ਹੋ ਜਾਵੇ। ਇਹ ਸਭ ਕੁਝ ਤਾਂ ਸਾਖੀਆਂ ਕਹਿੰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਨੇ ਸਾਫ ਦੱਸ ਦਿੱਤਾ ਕਿ ਧਰਮ ਦੇ ਨਾਮ ਉੱਤੇ, ਰੱਬ ਦੇ ਨਾਮ ਉੱਤੇ ਕੋਈ ਵੀ ਪਖੰਡ ਕਰਨੇ ਗਲਤ ਨੇ। ਅੱਗੇ ਅਜੀ ਪੁੰਨੀ ਪਾਪੀ ਆਖਣ ਨਾਹੇ, ਪੁੰਨ ਪਾਪ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਨੇ, ਕਰ ਕਰ ਕਰਨਾ ਲਿਖ ਲੈ ਜਾਓ। ਜਿੱਦਾਂ ਦੇ ਕਰਮ ਤੁਸੀਂ ਕਰੋਗੇ ਉਦਾਂ ਦਾ ਲੇਖਾ ਤੁਸੀਂ ਲਿਖ ਲਓਗੇ, ਮਤਲਬ ਤੁਹਾਡੇ ਕੀਤੇ ਹੋਏ ਚੰਗੇ ਜਾਂ ਮੰਦੇ ਕੰਮ ਹੀ ਤੁਹਾਡੇ ਸੰਸਕਾਰ ਬਣਦੇ ਨੇ। ਆਪੇ ਬੀਜ ਆਪੇ ਹੀ ਖਾਓ, ਜਿੱਦਾਂ ਦਾ ਤੁਸੀਂ ਇਸ ਮਨ ਦੀ ਧਰਤੀ 'ਤੇ ਬੀਜੋਗੇ ਉਦਾਂ ਦਾ ਫਲ ਹੀ ਤੁਸੀਂ ਪਾਓਗੇ। ਨਾਨਕ ਹੁਕਮੀ ਆਵੋ ਜਾਓ, ਹੇ ਨਾਨਕ ਉਸ ਮਾਲਕ ਦੇ ਹੁਕਮ ਵਿੱਚ ਤੁਰ ਕੇ ਹੀ ਤੁਸੀਂ ਆਤਮਿਕ ਮੌਤ ਦੇ ਜਨਮ ਮਰਨ ਦੇ ਗੇੜੇ ਵਿੱਚੋਂ ਨਿਕਲ ਸਕਦੇ ਹੋ। ਮਤਲਬ ਇਹ ਹੈ ਕਿ ਮਾਲਕ ਨੇ ਇੱਕ ਸਿਸਟਮ, ਇੱਕ ਹੁਕਮ ਬਣਾ ਦਿੱਤਾ ਕਿ ਜਿਹੜਾ ਆਪਦੀ ਮੱਤ ਵਿੱਚ ਚੰਗੇ ਗੁਣ ਬੀਜੇਗਾ ਉਹ ਚੰਗਾ ਫਲ ਪਾਏਗਾ ਅਤੇ ਹਰ ਰੋਜ਼ ਦੀ ਆਤਮਿਕ ਮੌਤ ਨਹੀਂ ਮਰੇਗਾ। ਅਤੇ ਜੇਕਰ ਕੋਈ ਮਾਲਕ ਦੇ ਇਸ ਬਣਾਏ ਹੋਏ ਇਸ ਹੁਕਮ ਨੂੰ ਨਹੀਂ ਮੰਨਦਾ ਉਹ ਹਰ ਰੋਜ਼ ਦੀ ਆਤਮਿਕ ਮੌਤ ਮਰਦਾ। ਜਿਹੜੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਗੁਰਸਿੱਖ ਨੇ ਉਹ ਹਮੇਸ਼ਾ ਉਸ ਮਾਲਕ ਦੇ ਹੁਕਮ ਵਿੱਚ ਰਹਿੰਦੇ ਨੇ। ਗੁਰੂ ਦੀ ਮੱਤ ਉਹਨਾਂ ਨੂੰ ਹਰੇਕ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚੋਂ ਕੱਢ ਦਿੰਦੀ ਹੈ। ਜਿਹੜਾ ਗੁਰੂ ਦੀ ਮੱਤ ਨਹੀਂ ਲੈਂਦਾ ਉਹ ਫਿਰ ਹਰ ਰੋਜ਼ ਦੀ ਮੌਤ ਵਿੱਚ ਹੀ ਪਿਆ ਰਹਿੰਦਾ। ਉਹ ਫਿਰ ਦਰ ਦਰ 'ਤੇ ਜਾ ਕੇ ਧੱਕੇ ਖਾਂਦਾ। ਉਹਨੂੰ ਲੱਗਦਾ ਕਿ ਸ਼ਾਇਦ ਇੱਥੋਂ ਫਰਕ ਪੈ ਜਾਵੇ, ਕਿਤੇ ਇੱਥੋਂ ਕੋਈ ਫਲ ਮਿਲ ਜਾਵੇ, ਪਰ ਸੱਚ ਖਸਮ ਨਾਲ ਟੁੱਟ ਕੇ ਦੁੱਖ ਹੀ ਦੁੱਖ ਨੇ, ਆਤਮਿਕ ਮੌਤ ਹੀ ਹੈ। ਗੁਰੂ ਸਾਨੂੰ ਇਹਨਾਂ ਵਹਿਮਾਂ ਵਿੱਚੋਂ ਕੱਢ ਦਿੰਦਾ। ਇਹ ਵੇਲਾ ਹੁਣ ਗੁਰੂ ਦੀ ਮੱਤ ਲੈਣ ਦਾ। ਗੁਰੂ ਦੀ ਮੱਤ ਲਈਏ, ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਪੜ੍ਹੀਏ ਪਰ ਸ਼ਬਦ ਨੂੰ ਅਰਥਾਂ ਸਮੇਤ ਸਮਝ ਕੇ ਵਿਚਾਰ ਕਰੀਏ ਅਤੇ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਜੀ। ਕੱਲ੍ਹ ਨੂੰ ਅਸੀਂ 21ਵੀਂ ਪੌੜੀ ਦੀ ਵਿਚਾਰ ਕਰਾਂਗੇ। ਬਾਕੀ ਕੋਈ ਵੀ ਸੁਝਾਅ ਆਪ ਜੀ ਕਮੈਂਟ ਕਰਕੇ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।